ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਾਡੇ ਧਰਮ ਦਾ ਮੰਤਵ, ਇਸ ਦੀ ਮੰਜ਼ਿਲ ਕੀ ਹੈ ਅਤੇ ਇਸ ਮੰਜ਼ਿਲ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ, ਇਹ ਹੈ ਅੱਜ ਦਾ ਗੁਰਬਾਣੀ ਵਿਚਾਰ ਦਾ ਵਿਸ਼ਾ। ਲੇਖ ਨੰਬਰ 17। ਗੁਰੂਆਂ ਅਵਤਾਰਾਂ ਨੇ ਰਾਕਸ਼ੀ ਬੁੱਧੀ ਵਾਲੇ ਇਨਸਾਨਾਂ ਨੂੰ ਚੰਗੇਰੀ ਅਤੇ ਉਚੇਰੀ ਸੇਧ ਦੇ ਕੇ ਇਨਸਾਨੀਅਤ ਸਿਖਾਉਣ ਲਈ, ਅਤੇ ਫਿਰ ਇਨਸਾਨਾਂ ਨੂੰ ਦੇਵਤੇ ਬਣਾਉਣ ਲਈ, ਫਿਰ ਆਤਮਕ ਮੰਡਲ ਦੀ ਸੋਝੀ ਅਤੇ ਪ੍ਰੇਰਨਾ ਦੇਣ ਲਈ, ਫਿਰ ਆਤਮਕ ਮੰਡਲ ਦੇ ਪ੍ਰਕਾਸ਼ ਅਥਵਾ ਸ਼ਬਦ ਨਾਮ ਦੀ ਲਾਲਸਾ ਭੁੱਖ ਪਿਆਸ ਜਗਾਉਣ ਲਈ, ਇਸ ਆਤਮਕ ਭੁੱਖ ਜਾਂ ਰੁਚੀ ਦੁਆਰਾ ਆਤਮਕ ਮੰਡਲ ਦੀ ਖੋਜ ਅਤੇ ਘਾਲਣਾ ਕਰਾਉਣ ਲਈ, ਅਤੇ ਘਾਲਣਾ ਦੁਆਰਾ ਅੰਤ ਵਿੱਚ ਆਤਮਕ ਬਖਸ਼ਿਸ਼ ਗੁਰਪ੍ਰਸਾਦ ਦੇ ਪਾਤਰ ਬਣਨ ਲਈ, ਸਮੇਂ ਸਮੇਂ ਸਿਰ ਲੋੜ ਅਨੁਸਾਰ ਭਿੰਨ ਭਿੰਨ ਧਰਮ ਰਚੇ ਸੀ। ਹਾਂਜੀ, ਕੀ ਸੀ ਮੰਤਵ ਧਰਮ ਦਾ? ਕਿ ਇਨਸਾਨ ਪਸ਼ੂ ਬਿਰਤੀ ਤੋਂ ਪਹਿਲੇ ਉੱਪਰ ਉੱਠ ਕੇ ਇਨਸਾਨੀਅਤ ਵਿੱਚ ਆਵੇ, ਫਿਰ ਇਨਸਾਨਾਂ ਤੋਂ ਦੇਵਤੇ ਬਣੇ ਦੈਵੀ ਗੁਣ ਗ੍ਰਹਿਣ ਕਰਕੇ, ਫਿਰ ਦੇਵਤਿਆਂ ਤੱਕ ਹੀ ਆਪਣੇ ਜੀਵਨ ਨੂੰ ਸੀਮਤ ਨਾ ਰੱਖੇ, ਉਸ ਤੋਂ ਅਗਾਹਾਂ ਉਹ ਜਿਹੜਾ ਨਾਮ ਆਤਮ ਪ੍ਰਕਾਸ਼ ਜਾਂ ਸ਼ਬਦ ਦੱਸਿਆ ਗਿਆ ਹੈ ਉਸ ਦੀ ਸੋਝੀ ਪ੍ਰਾਪਤ ਕਰੇ, ਉਸ ਆਤਮਕ ਮੰਡਲ ਦੀ, ਫਿਰ ਉਸ ਆਤਮਕ ਮੰਡਲ ਲਈ ਆਪਣੇ ਅੰਦਰ ਭੁੱਖ ਜਾਂ ਪਿਆਸ ਜਗਾਵੇ, ਫਿਰ ਉਸ ਭੁੱਖ ਦੁਆਰਾ ਉਸ ਆਤਮਕ ਮੰਡਲ ਲਈ ਘਾਲਣਾ ਕਰਕੇ ਗੁਰਪ੍ਰਸਾਦ ਦੇ ਪਾਤਰ ਬਣ ਕੇ ਨਾਮ ਦੀ ਪ੍ਰਾਪਤੀ ਕਰੇ। ਇਹ ਸੀ ਮੰਤਵ ਧਰਮ ਦਾ। ਪਰ ਇਨਸਾਨੀ ਜੂਨ ਨੇ ਦਿਮਾਗੀ, ਬਾਰਮੁਖੀ, ਵਿਗਿਆਨਕ, ਮਾਇਕੀ ਗਿਆਨ ਦਾ ਤਾਂ ਬੇਅੰਤ ਵਾਧਾ ਕੀਤਾ ਹੈ, ਜਿਸ ਦੀਆਂ ਚਿਲਕਵੀਆਂ ਮਨਮੋਹਣੀਆਂ ਲਿਸ਼ਕਾਂ ਦੇ ਚਮਤਕਾਰਾਂ ਨੇ ਲੋਕਾਂ ਦੇ ਮਨ ਇਤਨੇ ਝੁੰਦਿਆ ਦਿੱਤੇ ਹਨ ਕਿ ਜੀਵ ਦੇ ਆਪਣੇ ਕੇਂਦਰ ਰੱਬ ਨੂੰ ਭੁੱਲ ਕੇ ਅੰਨੇ ਵਾਹ ਮਾਇਆ ਦੀ ਛਾਇਆ ਪਿੱਛੇ ਸਰਪਟ ਘੋੜ ਦੌੜ ਲਗਾ ਰਹੇ ਹਨ। ਇਸ ਤਰ੍ਹਾਂ ਮਨੁੱਖ ਨੇ ਮਾਇਕੀ ਜੀਵਨ ਦੇ ਬੇਲੋੜੇ ਰੁਝੇਵੇਂ ਇਤਨੇ ਵਧਾ ਲਏ ਹਨ ਕਿ ਇਨਸਾਨ ਨੂੰ ਉਚੇਰੇ ਚੰਗੇਰੇ ਆਤਮਕ ਗਿਆਨ ਦਾ ਖਿਆਲ ਹੀ ਨਹੀਂ ਆਉਂਦਾ। ਇਸ ਆਤਮਕ ਗਿਆਨ ਵਸ ਕੋਈ ਰੁਚੀ ਨਹੀਂ, ਲੋੜ ਹੀ ਨਹੀਂ, ਫੁਰਸਤ ਹੀ ਨਹੀਂ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਦੀਆਂ ਦੇ ਲੰਬੇ ਅਰਸੇ ਵਿੱਚ ਧਰਮਾਂ ਦੀ ਬਹੁਲਤਾ ਅਤੇ ਫਿਰਕਿਆਂ ਦੀ ਪ੍ਰਫੁੱਲਤਾ ਦੇ ਅਤੇ ਇਤਨੇ ਨਵੀਨ ਅਤੇ ਸੌਖੇ ਧਰਮ ਪ੍ਰਚਾਰ ਦੇ ਸਾਧਨਾਂ ਦੇ ਬਾਵਜੂਦ ਇਨਸਾਨ ਦੀ ਇਹ ਮਾਨਸਿਕ ਅਤੇ ਧਾਰਮਿਕ ਗਿਲਾਨੀ ਵਾਲੀ ਦੁਰਦਸ਼ਾ ਵਧਦੀ ਜਾ ਰਹੀ ਹੈ। ਇਹ ਸਾਰੀ ਦੁਖਦਾਈ ਮਾਨਸਿਕ ਅਤੇ ਧਾਰਮਿਕ ਗਿਰਾਵਟ ਅਤੇ ਗਿਲਾਨੀ ਸਪਸ਼ਟ ਤੌਰ 'ਤੇ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦੇ ਹਰ ਪੱਖ ਤੋਂ ਪ੍ਰਤੱਖ ਜ਼ਾਹਿਰ ਹੋ ਰਹੀ ਹੈ। ਇਹ ਸਰਬੱਗ ਅਤੇ ਸਰਬਪੱਖੀ ਗਿਲਾਨੀ ਸਾਡੇ ਜੀਵਨ ਦੇ ਤਾਣੇ ਪੇਟੇ ਅਤੇ ਰਗੋ ਰੇਸ਼ੇ ਵਿੱਚ ਇਤਨੀ ਧੱਸ ਗਈ ਹੈ, ਵਸ ਗਈ ਹੈ, ਰਸ ਗਈ ਹੈ, ਰਲ ਗਈ ਹੈ, ਸਮਾ ਗਈ ਹੈ ਕਿ ਸਾਡੇ ਜੀਵਨ ਦਾ ਆਚਾਰ ਅਤੇ ਆਧਾਰ ਹੀ ਬਣ ਗਿਆ ਹੈ, ਜਿਸ ਕਾਰਨ ਧਰਮ ਇੱਕ ਵਾਧੂ ਜਿਹਾ, ਬੇਲੋੜਾ, ਫੋਕਾ ਜਿਹਾ, ਵਿਖਾਵੇ ਵਾਲਾ, ਮੁਰਦਾ ਸਾਧਨ ਹੀ ਬਣ ਕੇ ਰਹਿ ਗਿਆ ਹੈ। ਇਸ ਤਰ੍ਹਾਂ ਧਰਮ ਨੂੰ ਅਸੀਂ ਆਪਣੇ ਜੀਵਨ ਵਿੱਚ ਉੱਚੇ ਸੁੱਚੇ ਸ਼ਰਧਾ ਭਾਵਨੀ ਵਾਲੇ ਦਰਜੇ ਤੋਂ ਲਾ ਕੇ ਉਸ ਦੀ ਥਾਂ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਦੀ ਹੋਮੇ ਦਾ ਰਾਜ ਕਾਇਮ ਕਰ ਦਿੱਤਾ ਹੈ। ਧਰਮ ਦਾ ਤਾਂ ਮਨ ਤਾਂ ਬਹੁਤ ਉੱਚਾ ਸੀ, ਬਹੁਤ ਉੱਚਾ, ਪਰ ਅਸੀਂ ਕੀ ਕੀਤਾ? ਧਰਮ ਨੂੰ ਅਸੀਂ ਆਪਣੇ ਜੀਵਨ ਵਿੱਚ ਉੱਚੇ ਸੁੱਚੇ ਸ਼ਰਧਾ ਭਾਵਨੀ ਵਾਲੇ ਦਰਜੇ ਤੋਂ ਲਾ ਕੇ ਉਸ ਦੀ ਥਾਂ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਦੀ ਹੋਮੇ ਦਾ ਰਾਜ ਕਾਇਮ ਕਰ ਦਿੱਤਾ ਹੈ। ਆਪਣੀਆਂ ਮਾਇਕੀ ਨੀਵੀਆਂ ਰੁਚੀਆਂ ਦੀ ਰੰਗਣ ਚਾੜ ਕੇ ਅਸੀਂ ਧਰਮ ਵਿੱਚ ਵੀ ਗਿਲਾਨੀ ਲਿਆਂਦੀ ਹੈ ਅਤੇ ਧਰਮ ਨੂੰ ਆਪਣੇ ਸਵਾਰਥ ਲਈ ਵਰਤਦੇ ਹਾਂ। ਇਸ ਤਰ੍ਹਾਂ ਆਪਣੀ ਹੋਮੇ ਨੂੰ ਪੱਠੇ ਪਾ ਪਾ ਕੇ ਪਾਲ ਰਹੇ ਹਾਂ। ਹਾਂਜੀ, ਹੋਮੇ ਤਾਂ ਘਟਾਉਣਾ ਸੀ ਧਰਮ ਨੇ, ਪਰ ਅਸੀਂ ਗਰਜ਼ ਲਈ ਵਰਤਦੇ ਹਾਂ। ਬਿਮਾਰੀਆਂ ਹਟਾ ਦਿਓ ਜੀ, ਪੁੱਤਰ ਦੀ ਦਾਤ ਬਖਸ਼ੇ, ਕਾਰੋਬਾਰਾਂ ਵਿੱਚ ਵਾਧਾ ਹੋਵੇ। ਇਸ ਤਰ੍ਹਾਂ ਤਾਂ ਆਪਣੀ ਮੈਂ ਮੇਰੀ ਨੂੰ ਹੋਰ ਪੱਕੇਰਾ ਕਰਕੇ ਆਪਣੇ ਹੋਮੇ ਨੂੰ ਪੱਠੇ ਪਾ ਪਾ ਕੇ ਪਾਲ ਰਹੇ ਹਾਂ। ਸੋ ਧਰਮਹੀਣ, ਬੇਲਗਾਮੀ, ਇਸ ਪੱਲੀ ਹੋਈ ਹੋਮੇ ਦੀਰਘ ਰੋਗ ਨੇ ਚਾਰ ਚੁਫੇਰੇ ਅੰਦਰ ਬਾਹਰ ਸਾਰੀ ਦੁਨੀਆਂ ਵਿੱਚ ਮੋਹ ਮਾਇਆ, ਲਭ ਲੋਭ, ਮੈਂ ਮੇਰੀ ਅਤੇ ਤ੍ਰਿਸ਼ਨਾ ਦੀਆਂ ਅੱਗਾਂ ਦੇ ਭਾਂਬੜ ਮਚਾ ਛੱਡੇ ਹਨ ਅਤੇ ਆਤਿਸ਼ ਦੁਨੀਆਂ ਬਣਾ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਈਰਖਾ, ਦੁਐਤ, ਵਾਦ ਵਿਵਾਦ, ਲੁੱਟ ਖਸੁੱਟ, ਵੈਰ ਵਿਰੋਧ, ਲੜਾਈਆਂ, ਝਗੜੇ ਅਤੇ ਖੂਨ ਖਰਾਬੇ ਦਾ ਪੜਥੂ ਮਚਿਆ ਹੋਇਆ ਹੈ ਅਤੇ ਧਰਮ ਦੇ ਨਾਂ 'ਤੇ ਅਤਿਆਚਾਰ ਅਤੇ ਜ਼ੁਲਮ ਹੋ ਰਹੇ ਹਨ। ਸੋ ਧਾਰਮਿਕ ਰੁਚੀ ਵਾਲੀ ਕਿਸੇ ਨੇਕ ਰੂਹ ਲਈ ਇਹੋ ਜਿਹੇ ਸਾਹ ਘੁੱਟਵੇਂ ਅਤੇ ਸਹਿਮ ਵਾਲੇ ਮਾਹੌਲ ਵਿੱਚ ਜੀਣਾ, ਥੀਣਾ ਅਤੇ ਧਰਮ ਦੇ ਆਦੇਸ਼ 'ਤੇ ਚੱਲਣਾ ਅਤਿ ਮੁਸ਼ਕਿਲ ਹੋ ਗਿਆ ਹੈ, क्योंकि उसनू जीवन दे हर पक्ष विच गिलानी दा ही सामना ते टाकरा करना पैंदा है, हर पासे करप्शन है। सो कोई नेक रूह एहो जे साकुटवें माहौल विच उसनू बहुत मुश्किल पेश आउंदी है, टाकरा करना पैंदा है। सो इस गिलानी नाल भरपूर माहौल विच कुछ देर ताईं तां ये नेक अते धर्मी बंदे टाकरा करदे हन, पर समा पा के पंजा विकारां दी डाढ़ी अठीली फौज इन्हां नू खेद करे और बहुत संतावे, नीत डसे पटवारी आदि दे डरावियां धमकियां नाल अपने वर्गा ही बना लैंदी है। दुखदाई गल तां ये है कि जिस धर्म अते धर्म अस्थाना विचों सानू शांति ते ठंड मिलनी सी, उत्थे भी असी आपू लाई हुई अगदियां लाटा नाल लै गए। मायकी तृष्णा दे पांबड़ उत्थे भी मचा दिते ते ईरखा द्वैत वैर विरोध दा खाड़ा बना के पड़थू पा दिता है। पर हाए ठंड किथे, शांति किथे, सुख किथे, चैन किथे, धर्म किथे। इस आतिश दुनिया विच कोई विरला हरिया बूट गुरमुख प्यारा ही बचदा है, केड़ा जिसने खुनक नाम खुदाया दासरा लिया है। तदे गुरबाणी विच मन मेरे गहो हर नाम का ओला, तुझे न लागे ताता चोला दा उपदेश दृढ़ाया है। इस भयानक अते दुखदाई मानसिक ते धार्मिक अधोक्ति दा कारण धर्म नहीं हो सकता, क्योंकि धर्म ता सानू उचेरी चंगेरी आत्मक सेध वल प्रेरदा ते अगवाई करदा है। वेद कते कहो मत झूठे, झूठा जो न बिचारे, एको धर्म दृढ़ सच सोई। वेदा में नाम उत्तम सो सुने नाई, फिर ज्यो बेता लिया। वेद पुराण सिमरत के मत सुन, निमुख ना ही है बसावे। इस तो स्पष्ट है कि साड़ी गिरावट ते गिलानी दा मूल कारण ना विचारना है या ओपरा ते गलत विचार है। इस तरह साढ़े धार्मिक निश्चय भी गलत हो सकते हैं, जिस कारण असी आत्मक मंडल तो आई हुई अनुभवी बाणी दे अंतरी भावना ते असली उच्चे सुचे उद्देश नूं अपनियां सियाणपां दिमागी उक्तियां जुक्तियां द्वारा अपनी अलभ बुद्धि दे प्रायण करके आपो अपने मन की रंगण चाड़ के दिमागी शुगल ही बना छड्डिया है। ते ऐसे ओपरे जे बारमुखी दिमागी ज्ञान का ही प्रचार करी जाते हैं। ये बारमुखी दिमागी प्रचार त्रैगुणी मायकी मंडल दे होमे दे दायरे दे अंदर दूजे भाव विच मायकी परम पुलेवे दे हनेर विच मनोकल्प धार्मिक निश्चयां दे आधार ते हो रहा है, ते इसका असर भी साड़ी बुद्धि दे दायरे ताई सीमित है, क्योंकि दिमाग नाल प्रचार करदे हां जीवन साड़ा है नहीं, ते दूजियां दे बुद्धि तक ये असर सीमित रहिंदा है, जीवन नहीं बदलता, जिस कारण साढ़े जीवन विच कोई तब्दीली नहीं आ रही। ये मनोकल्पत निश्चय जिन्हां नाल असी प्रचार करते हाँ, ये भी समय समय सिर साड़ी दिमागी रुचि ते मायकी स्वार्थ अनुसार बदलते रहते हैं। हों पंडित हों चतर सियाणा, करणे हार न बुझे बिगान। हम बड़ कब कुलीन, हम पंडित हम जोगी सन्यासी, ज्ञानी गुणी सूर हम दाते, ए बुद्ध कबे ननासी। हों विच सचियार कुड़ियार, हों विच पाप पुन विचार। इस तरह आत्मक मंडल दी रोशनी विचों आई हुई अनुभवी गुरबाणी दे आशे आदेश जीवन सेध गुरबाणी दी अगवाई आत्मक ज्ञान आत्मक प्रकाश आत्मक प्रेम प्यार महारस शब्द ते नाम तो असी दुरेडे ते वांझे जा रहे हैं। सड़िया सुकिया वीरान मारूथल मीलां विच फैलिया हुंदा है, इस विच किते किते पानी दा सोमा फुटिया हुंदा है, जिस दे उदाले हरियावल दा निक्का जिहा टापू बन जांदा है, ते इस विच जीवन लहर प्रतीत हुंदी है। इन्हां हरिया टापूआं नूं अंग्रेजी विच ओसिस किया जांदा है। मारूथल दे राइयां लई ये हरे टापू जीवन आधार है। हाँ जी, रेगिस्तान देखी होगी किसी ने, बहुत दूर दूर तक रेत ही रेत, धुप ही धुप, कोई जीवन लहर प्रतीत नहीं आती। वो जड़े राई आते हैं थक टुट जाते हैं, जिथे किथे थोड़ा जा पानी उन्होंने सोमा फुटिया हुए पानी का, उत्थे थोड़ी जी हरियावल थोड़ी जी जीवन लहर प्रतीत आती है। सो जड़े उस पासे सफर करते हैं उन्होंने राइयों लई ये हरे टापू जीवन आधार होंगे हैं। एन इस तरह ਸਾਡਾ ਇਹ ਤ੍ਰੈਗੁਣੀ ਮਾਇਕੀ ਮਾਨਸਿਕ ਜੀਵਨ ਹੈ ਜੋ ਕਿ ਮੋਹ ਮਾਇਆ ਦੀ ਅੱਗ ਨਾਲ ਸੜਿਆ ਸੁੱਕਿਆ ਵੀਰਾਨ ਮਾਰੂਥਲ ਵਾਂਗ ਬਣ ਜਾਂਦਾ ਹੈ। ਕੋਈ ਆਤਮਕ ਰਸ ਨਹੀਂ, ਮੋਹ ਧੀਆਂ ਪੁੱਤਰਾਂ ਦਾ ਜਾਂ ਕਾਰਾਂ ਕੋਠੀਆਂ ਮਾਇਆ ਦਾ, ਮੋਹ ਮਾਇਆ ਵਿੱਚ ਸੜਿਆ ਸੁੱਕਿਆ ਵੀਰਾਨ ਮਾਰੂਥਲ ਵਾਂਗ ਬਣ ਜਾਂਦਾ ਹੈ। ਗੁੱਜੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਏ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਏ। ਇਸ ਆਪੂ ਬੜਾਏ ਮਾਨਸਿਕ ਅਗਨ ਸ਼ੋਕ ਸਾਗਰ ਵਿੱਚ ਜੀਵ ਤਰਾਹ ਤਰਾਹ ਕਰਦਾ ਹੋਇਆ ਦੁਖਦਾਈ ਜੀਵਨ ਬਤੀਤ ਕਰ ਰਿਹਾ ਹੈ, ਪਰ ਬਹੁਤੀ ਖਲਕਤ ਇਸੇ ਅਗਨ ਸ਼ੋਕ ਸਾਗਰ ਵਿੱਚ ਹੀ ਢੀਠ ਹੋ ਕੇ ਮਸਤ ਹੋਈ ਪਈ ਹੈ। ਪਰ ਕਈ ਰੂਹਾਂ ਇਸ ਤੋਂ ਬਚਣ ਲਈ ਧਰਮ ਦਾ ਆਸਰਾ ਲੈਂਦੀਆਂ ਹਨ, ਜਿੱਥੋਂ ਉਹਨਾਂ ਨੂੰ ਮਾੜਾ ਮੋਟਾ ਉਪਰਾ ਜਿਹਾ ਦਿਲਾਸਾ ਮਿਲ ਜਾਂਦਾ ਹੈ। ਪਰ ਕਈ ਟਾਵੀਆਂ ਟਾਵੀਆਂ ਰੂਹਾਂ ਦੀ ਮਾਇਕੀ ਮੰਡਲ ਦੇ ਅਖੌਤੀ ਜਾਂ ਕਰਮਕਾਂਡੀ ਧਰਮਾਂ ਨਾਲ ਤਸੱਲੀ ਨਹੀਂ ਆਉਂਦੀ, ਅਤੇ ਉਹ ਕੋਈ ਉਚੇਰੇ ਸੁਚੇਰੇ ਆਤਮ ਘੁਲਾਰੇ ਵਾਲੀ ਠੰਡ ਜਾਂ ਆਤਮ ਰਸ ਦੀ ਖੋਜ ਵਿੱਚ ਲੱਗੇ ਰਹਿੰਦੇ ਹਨ। ਧਿਆਨ ਦੇਣਾ ਜੀ, ਸਾਡਾ ਜੀਵਨ ਤਾਂ ਮੋਹ ਮਾਇਆ ਨਾਲ ਆਤਿਸ਼ ਦੁਨੀਆ ਬਣ ਚੁੱਕਿਆ ਹੈ। ਸੋ ਬਹੁਤੀ ਹਲਕਤ ਤਾਂ ਇਸੇ ਅਗਨ ਸ਼ੋਕ ਸਾਗਰ ਵਿੱਚ ਨਾਲੇ ਦੁਖੀ ਹੈ ਇਹ ਮੋਹ ਮਾਇਆ ਵਾਲੇ ਜੀਵਨ ਵਿੱਚ, ਨਾਲੇ ਤਰਾਹ ਤਰਾਹ ਕਰਦੀ ਹੈ, ਨਾਲੇ ਇਸੇ ਵਿੱਚ ਸੰਤੁਸ਼ਟ ਹੈ ਮਸਤ। ਪਰ ਕਈ ਰੂਹਾਂ ਇਸ ਤੋਂ ਨਿਕਲਣ ਲਈ ਧਰਮ ਦਾ ਆਸਰਾ ਲੈਂਦੀਆਂ ਹਨ। ਉਹ ਆਉਂਦੀਆਂ ਹਨ, ਗੁਰਬਾਣੀ ਸੁਣਿਆ, ਸਤਸੰਗਤ ਕੀਤਾ, ਕੁਝ ਸੇਵਾ ਕੀਤੀ, ਕੋਈ ਮਨ ਨੂੰ ਠੰਡ ਮਿਲੀ, ਉਹ ਉੱਥੇ ਹੀ ਸੰਤੁਸ਼ਟ ਹੋ ਜਾਂਦੀਆਂ ਹਨ। ਪਰ ਕਈ ਟਾਵੀਆਂ ਟਾਵੀਆਂ ਰੂਹਾਂ ਦੀ ਮਾਇਕੀ ਮੰਡਲ ਦੇ ਅਖੌਤੀ ਜਾਂ ਕਰਮਕਾਂਡੀ ਧਰਮਾਂ ਨਾਲ ਤਸੱਲੀ ਨਹੀਂ ਆਉਂਦੀ, ਅਤੇ ਉਹ ਕੋਈ ਉਚੇਰੇ ਸੁਚੇਰੇ ਆਤਮ ਖੁਲਾਰੇ ਵਾਲੀ ਠੰਡ ਜਾਂ ਆਤਮ ਰਸ ਦੀ ਖੋਜ ਵਿੱਚ ਲੱਗੇ ਰਹਿੰਦੇ ਹਨ। ਉਹਨਾਂ ਦੇ ਅੰਦਰ ਕੋਈ ਤੜਪ ਆਉਂਦੀ ਹੈ ਕਿ ਗੁਰਬਾਣੀ ਜਿਹੜੇ ਨਾਮ ਦੀ ਗੱਲ ਕਰਦੀ ਹੈ, ਇਤਨੀ ਵਡਿਆਈ ਗੁਰਬਾਣੀ ਵਿੱਚ ਕੀਤੀ ਗਈ ਹੈ, ਤਾਂ ਉਹ ਹੈ ਕੀ ਚੀਜ਼, ਉਹ ਕਿਹੋ ਜਿਹਾ ਰਸ ਹੈ, ਸੋ ਉਸ ਦੀ ਖੋਜ ਵਿੱਚ ਲੱਗੀਆਂ ਰਹਿੰਦੀਆਂ ਹਨ। ਐਸੀਆਂ ਵਿਰਲੀਆਂ ਪਿਆਸੀਆਂ ਰੂਹਾਂ ਦੀ ਸੱਚੀ ਸੁੱਚੀ ਤੀਬਰ ਆਤਮਕ ਭੁੱਖ ਜਾਂ ਕਾਂਖੀ ਉੱਤੇ ਰੀਝ ਕੇ ਸਤਿਗੁਰੂ ਉਹਨਾਂ 'ਤੇ ਮਿਹਰ ਕਰਦੇ ਹਨ, ਅਤੇ ਕਿਸੇ ਆਤਮਕ ਹਰੇ ਟਾਪੂ ਅਥਵਾ ਸਾਧ ਸੰਗਤ ਦੀ ਸੋਝੀ ਜਾਂ ਮੇਲ ਬਖਸ਼ਦੇ ਹਨ, ਕਿਰਪਾ ਕਰਦੇ ਹਨ ਸਤਿਗੁਰੂ ਕਿਸ 'ਤੇ, ਉਹਨਾਂ ਦੀ ਭੁੱਖ 'ਤੇ ਰੀਝ ਕੇ ਉਹਨਾਂ ਨੂੰ ਮਹਾਂਪੁਰਖਾਂ ਦੀ ਸੰਗਤ ਬਖਸ਼ਦੇ ਹਨ। ਮਹਾਂ ਉਦਿਆਨ ਅਟਵੀ 'ਤੇ ਕਾਢੇ ਮਾਰਗ ਸੰਤ ਕਹਿਓ, ਮਾਰਗ ਪਾਏ ਉਦਿਆਨ ਮੈਂ ਗੁਰਦੱਸੇ ਭੇਦ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਇਹ ਹਰਿਆ ਟਾਪੂ ਕੋਈ ਦਿਸਣ ਹਾਰ ਜਗ੍ਹਾ ਨਹੀਂ, ਇਹ ਜੇ ਅਸੀਂ ਗੱਲ ਕੀਤੀ ਕਿ ਸਤਿਗੁਰੂ ਮਿਹਰ ਕਰਕੇ ਉਹਨਾਂ ਨੂੰ ਕਿਸੇ ਹਰੇ ਟਾਪੂ ਨਾ ਅਥਵਾ ਸਾਧ ਸੰਗਤ ਦੀ ਮੇਲ ਬਖਸ਼ੇ, ਇਹ ਕੋਈ ਦਿਸਣ ਹਾਰ ਜਗ੍ਹਾ ਨਹੀਂ, ਇਹ ਤਾਂ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਅੰਤਰ ਆਤਮੇ ਹਿਰਦੇ ਅੰਦਰ ਪ੍ਰੇਮ ਭਾਵਨਾ, ਪਿਰਮ ਰਸ, ਪਿਰਮ ਪਿਆਲਾ, ਆਤਮਕ ਪ੍ਰਕਾਸ਼, ਪ੍ਰੇਮ ਰੰਗ, ਆਤਮਕ ਖੇੜਾ, ਇਲਾਹੀ ਮਹਿਕ, ਆਤਮਕ ਸ਼ਾਂਤੀ, ਪਿਆਰ ਛੋ, ਪਿਆਰ ਟੁੰਬੜੀ, ਰੁਣ ਚੁਣ, ਜੀਵਨ ਰਉ, ਸ਼ਬਦ ਨਾਮ ਪ੍ਰੇਮ ਸਵੈਪਨਾ ਦੇ ਰੂਪ ਵਿੱਚ ਸਫੁੱਟਤ ਹੋ ਕੇ ਪ੍ਰਕਾਸ਼ਿਤ ਹੁੰਦੇ ਹਨ। ਧਿਆਨ ਦੇਣਾ ਜੀ, ਸੋ ਜਿੱਥੇ ਮਹਾਂਪੁਰਖ ਵਿਚਰਦੇ ਹਨ, ਜਦੋਂ ਉਹਨਾਂ ਦੇ ਅੰਦਰੋਂ ਕਮਾਈ ਹੋਈ ਜੀਵਨ ਵਿੱਚੋਂ ਪ੍ਰੇਮ ਭਾਵਨਾ, ਪਿਰਮ ਰਸ, ਆਤਮਕ ਖੇੜਾ, ਆਤਮਕ ਰੰਗ, ਇਲਾਹੀ ਮਹਿਕ, ਸ਼ਬਦ ਨਾਮ ਜਾਂ ਪ੍ਰੇਮ ਸਵੈਪਨਾਵਾਂ ਦੀਆਂ ਲਹਿਰਾਂ ਨਿਕਲ ਕੇ ਫੈਲਦੀਆਂ ਹਨ ਜਿਸ ਔਰੇ ਤੱਕ, ਉਸ ਔਰੇ ਨੂੰ ਕਿਹਾ ਜਾਂਦਾ ਹੈ ਸਾਧ ਸੰਗਤ। ਇਸ ਤਰ੍ਹਾਂ ਇਹ ਗੁਰਮੁਖ ਜਨ ਤੁਰਦੇ ਫਿਰਦੇ ਹਰਿਆ ਬੂਟ, ਇਸ ਕਲਯੁਗੀ ਗੁੱਜੀ ਪਾਏ ਜਲੇ ਸੰਸਾਰਾਂ ਦੇ ਅੰਦਰ ਆਤਮਕ ਹਰਿਆ ਟਾਪੂ ਬਣ ਕੇ ਵਿਚਰਦੇ ਹਨ, ਅਤੇ ਜਿੱਥੇ ਜਾਂਦੇ ਹਨ ਫੁੱਲਾਂ ਦੀ ਤਰ੍ਹਾਂ ਆਪਣੇ ਆਤਮਕ ਜੀਵਨ ਦੀ ਮਹਿਕ ਆਪਣੇ ਔਰੇ ਦੁਆਰਾ ਖੁਸ਼ਬੂ, ਰਸ, ਰੰਗ, ਸ਼ਾਂਤੀ, ਪ੍ਰੀਤ, ਪ੍ਰੇਮ, ਚਾਓ, ਖੁਸ਼ੀ, ਮਸਤੀ ਦੀ ਛੋਹ ਅਛੋਪ ਹੀ ਲਾ ਦਿੰਦੇ ਹਨ। ਲੱਗੀ ਲਾਗ ਸੰਤ ਸੰਗਾਰ। ਇਸ ਤਰ੍ਹਾਂ ਉੱਤਮ ਜਗਿਆਸੂਆਂ ਦੇ ਮਾਇਕੀ ਜੀਵਨ ਨੂੰ ਸਿਮਰਨ ਜੀਵਨ ਵਿੱਚ ਬਦਲ ਕੇ ਉਹਨਾਂ ਦੇ ਅੰਤਰ ਆਤਮੇ ਆਤਮਕ ਜੀਵਨ ਦੀ ਕਾਂਖੀ, ਭੁੱਖ ਅਤੇ ਪਿਆਸ ਲੱਗ ਜਾਂਦੀ ਹੈ। ਧਿਆਨ ਦੇਣਾ ਜੀ, ਪਿੱਛੇ ਅਸੀਂ ਪੜ੍ਹਿਆ ਕਿ ਧਰਮ ਦਾ ਮੰਤਵ ਸੀ ਇਨਸਾਨ ਪਸ਼ੂ ਬਿਰਤੀ ਤੋਂ ਇਨਸਾਨ, ਇਨਸਾਨਾਂ ਤੋਂ ਦੇਵਤੇ, ਦੇਵਤਿਆਂ ਤੋਂ ਬਾਅਦ ਆਤਮਕ ਮੰਡਲ ਦੀ ਸੋਝੀ ਪ੍ਰਾਪਤ ਕਰਨੀ, ਅਤੇ ਉਸ ਆਤਮਕ ਮੰਡਲ ਦਾ ਜਿਹੜਾ ਪ੍ਰਕਾਸ਼ ਹੈ ਨਾਮ ਲਈ ਆਪਣੇ ਅੰਦਰ ਭੁੱਖ ਜਗਾਉਣੀ। ਸੋ ਇਹ ਪੱਖ ਕਦੋਂ ਸ਼ੁਰੂ ਹੁੰਦਾ ਆਤਮਕ ਮੰਡਲ ਦਾ? ਜਦੋਂ ਜਗਿਆਸੂ ਨੂੰ ਬਾਹਰਲੇ ਕਰਮ ਕਾਂਡਾਂ ਨਾਲ ਤਸੱਲੀ ਨਹੀਂ ਆਉਂਦੀ, ਸਤਿਗੁਰੂ ਮਿਹਰ ਕਰਕੇ ਉਸਨੂੰ ਮਹਾਂਪੁਰਖਾਂ ਦੀ ਸੰਗਤ ਬਖਸ਼ਦੇ ਹਨ, ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ, ਉਹਨਾਂ ਦੇ ਔਰੇ ਵਿੱਚ ਆ ਕੇ, ਉਹਨਾਂ ਦੀ ਛੋਹ ਦੁਆਰਾ ਫਿਰ ਇੱਥੇ ਪਤਾ ਚੱਲਦਾ ਆਤਮਕ ਮੰਡਲ ਜਾਂ ਨਾਮ ਦਾ ਦੇਸ਼ ਕਿਹੋ ਜਿਹਾ ਹੈ। ਸੋਝੀ ਪ੍ਰਾਪਤ ਹੁੰਦੀ ਹੈ, ਨਿਰਾ ਸੋਝੀ ਨਹੀਂ ਪ੍ਰਾਪਤ ਹੁੰਦੀ, ਬਲਕਿ ਆਤਮਕ ਜੀਵਨ ਦੀ ਕਾਂਖੀ, ਭੁੱਖ ਤੇ ਪਿਆਸ ਵੀ ਉਹਨਾਂ ਦੀ ਛੋਹ ਨਾਲ ਲੱਗ ਜਾਂਦੀ ਹੈ। ਪਿੱਛੇ ਪੜ੍ਹਿਆ ਸੀ ਕਿ ਭੁੱਖ ਵੀ ਜਗਾਉਣੀ ਹੈ ਤਾਂ ਕਿ ਉਦਮ ਉਸ ਪਾਸੇ ਵੱਲ ਕਰ ਸਕੀਏ। ਸੋ ਇੱਥੋਂ ਅਧਿਆਤਮਕ ਪੱਖ ਸ਼ੁਰੂ ਹੁੰਦਾ ਹੈ ਧਰਮ ਦਾ, ਫਿਰ ਦੁਹਰਾ ਦਈਏ। ਇਸ ਤਰ੍ਹਾਂ ਉੱਤਮ ਜਗਿਆਸੂਆਂ ਦੇ ਮਾਇਕੀ ਜੀਵਨ ਨੂੰ ਇਹ ਗੁਰਮੁਖ ਪਿਆਰੇ ਸਿਮਰਨ ਜੀਵਨ ਵਿੱਚ ਬਦਲ ਕੇ ਉਹਨਾਂ ਦੇ ਅੰਤਰ ਆਤਮੇ ਆਤਮਕ ਜੀਵਨ ਦੀ ਕਾਂਖੀ, ਭੁੱਖ ਤੇ ਪਿਆਸ ਲਗਾ ਦਿੰਦੇ ਹਨ। ਇਸ ਤਰ੍ਹਾਂ ਇਹ ਬਖਸ਼ੇ ਹੋਏ ਗੁਰਮੁਖ ਪਿਆਰੇ ਆਤਮਕ ਮੰਡਲ ਦੇ ਅਨੁਭਵੀ ਧਰਮ ਦੇ ਸੱਚੇ ਸੁੱਚੇ ਇਲਾਹੀ ਪ੍ਰਚਾਰਕ ਹਨ। ਇਹਨਾਂ ਦੇ ਧਰਮ ਪ੍ਰਚਾਰ ਦਾ ਜ਼ਰੀਆ ਕਿਸੇ ਬਾਹਰਲੇ ਦਿਮਾਗੀ ਗਿਆਨ ਤੇ ਆਧਾਰਿਤ ਨਹੀਂ ਹੁੰਦਾ, ਬਲਕਿ ਫੁੱਲ ਦੀ ਖੁਸ਼ਬੋ ਵਾਂਗ ਉਹਨਾਂ ਦੇ ਅੰਤਰ ਆਤਮੇ ਆਤਮਕ ਪ੍ਰਕਾਸ਼ ਦੀਆਂ ਤੀਖਣ ਕਿਰਨਾਂ ਗੁਰੂ ਦੀ ਨਦਰ ਕਰਮ ਦੁਆਰਾ ਉਹਨਾਂ ਦੇ ਕਮਾਏ ਹੋਏ ਗੁਰਮੁਖੀ ਜੀਵਨ ਵਿੱਚੋਂ ਸੁੱਤੇ ਸਿੱਧੀ ਸਫੁੱਟਤ ਹੁੰਦੀਆਂ ਹਨ, ਬਾਹਰ ਵੱਲ ਨੂੰ ਪ੍ਰਕਾਸ਼ਿਤ ਹੁੰਦੀਆਂ ਹਨ। ਇਸ ਤਰ੍ਹਾਂ ਇਹ ਗੁਰਮੁਖ ਜਨ ਆਪ ਜਪੋ ਅਵਰੇ ਨਾਮ ਜਪਾਓ ਵਾਲੇ ਉਪਦੇਸ਼ ਨੂੰ ਚੁੱਪ ਚੁੱਪੀ ਤੇ ਅਣਜਾਣੇ ਸਹਿ ਸੁਭਾਅ ਹੀ ਕਮਾ ਰਹੇ ਹੁੰਦੇ ਹਨ। ਧਿਆਨ ਦੇਣਾ ਜੀ, ਕੋਈ ਬੋਲ ਕੇ ਉਪਦੇਸ਼ ਦੇਣ ਦੀ ਵੀ ਉਹਨਾਂ ਨੂੰ ਲੋੜ ਨਹੀਂ, ਵਿਚਰਦੇ ਹਨ, ਜਗਿਆਸੂ ਆਏ, ਚੁੱਪ ਚੁੱਪੀ ਤੇ ਹੀ ਉਹਨਾਂ ਤੇ ਅਸਰ ਪੈ ਜਾਂਦਾ ਹੈ ਉਹਨਾਂ ਦੇ ਕਮਾਏ ਹੋਏ ਗੁਰਮੁਖੀ ਜੀਵਨ ਦਾ। ਇਹਨਾਂ ਵਿੱਚ ਹਉ ਤਾਰੀ ਦਿਮਾਗੀ ਪ੍ਰਚਾਰਕਾਂ ਵਾਂਗ ਹੋਵੇਂ ਲੇਸ਼ ਮਾਤਰ ਵੀ ਨਹੀਂ ਆਉਂਦੀ। ਤਦੇ ਗੁਰਬਾਣੀ ਵਿੱਚ ਇਹਨਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਇਤਨੀ ਵਡਿਆਈ ਕੀਤੀ ਗਈ ਹੈ ਕਿ ਦੱਸਿਆ ਨਹੀਂ ਜਾ ਸਕਦਾ, ਅਤੇ ਇਹਨਾਂ ਪਿਆਰਿਆਂ ਦੀ ਮਹਿਮਾ ਵਿੱਚ ਹੀ ਫੁਰਮਾਇਆ ਗਿਆ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਨਿਰਾ ਮਹਿਮਾ ਹੀ ਨਹੀਂ, ਸਾਨੂੰ ਜੋਤੜੀ ਕਰਨੀ ਵੀ ਸਿਖਾਈ ਹੈ ਸਤਿਗੁਰੂ ਅੱਗੇ। ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਕੋਈ ਆਵੇ ਸੰਤੋ, ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਇ ਮਾਰਗ ਦਿਖਲਾਵੇ, ਤਿਸ ਜਨ ਕੇ ਹੋ ਮਲ ਮਲ ਤੋਵਾਂ ਪਾਏ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਵਿਹਾਵੇ, ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੇਂ ਏਕ ਕਣੀ। ਇਹ ਇਲਾਹੀ ਧਰਮ ਪ੍ਰਚਾਰ ਇਲਾਹੀ ਰਜ਼ਾ ਵਿੱਚ ਨਾਲ ਲਿਖੇ ਹੁਕਮ ਅਨੁਸਾਰ ਆਪ ਮੁਹਾਰੇ ਚੁੱਪ ਚੁੱਪੀ ਤੇ ਅਛੋਪ ਤੇ ਸਦੀ ਵੀ ਹੋ ਰਿਹਾ ਹੈ। ਹਾਂਜੀ, ਮਹਾਂਪੁਰਖਾਂ ਦਾ ਸੰਸਾਰ ਵਿੱਚ ਆਉਣਾ, ਉਹਨਾਂ ਦੇ ਗੁਰਮੁਖੀ ਜੀਵਨ ਦੁਆਰਾ ਹੋਰਨਾਂ ਜਗਿਆਸੂਆਂ ਨੂੰ ਛੋਲ ਲੱਗੇ, ਉਹਨਾਂ ਦੇ ਅੰਦਰ ਸਿਮਰਨ ਦੀ ਭੁੱਖ ਪੈਦਾ ਹੋ ਕੇ ਕਾਲਣਾ ਵਾਲੀ, ਇਹੋ ਜਿਹਾ ਪ੍ਰਚਾਰ ਤਾਂ ਪਰਮਾਤਮਾ ਦੀ ਰਜ਼ਾ ਅਨੁਸਾਰ ਚੁੱਪ ਚੁੱਪੀ ਤੇ ਸਦੀ ਵੀ ਹੋ ਰਿਹਾ ਹੈ। ਇਸ ਵਿੱਚ ਇਨਸਾਨ ਦੇ ਦਿਮਾਗੀ ਗਿਆਨ, ਸਿਆਣਪ, ਉਕਤੀਆਂ, ਜੁਕਤੀਆਂ, ਫਿਲਾਸਫੀਆਂ ਅਤੇ ਹੋਮੇ ਦੀ ਕੋਈ ਅੰਸ਼ ਨਹੀਂ ਆਉਂਦੀ। ਧਿਆਨ ਦੇਣਾ ਜੀ, ਜਗਿਆਸੂ ਜਦੋਂ ਕਈ ਵਾਰੀ ਆਉਂਦੇ ਹਨ ਮਹਾਂਪੁਰਖਾਂ ਦੀ ਸ਼ਰਣ, ਇੱਥੇ ਉਹਨਾਂ ਦੀ ਸੰਗਤ ਵਿੱਚ ਕੋਈ ਪ੍ਰਚਾਰ ਨਹੀਂ ਆਉਂਦਾ, ਕੁਛ ਨਹੀਂ, ਆਪ ਹੀ ਉਹਨਾਂ ਦੇ ਮਨ 'ਤੇ ਅਸਰ ਪੈ ਜਾਂਦਾ ਹੈ। ਕਹਿੰਦੇ ਹਨ ਜੀ ਅੰਮ੍ਰਿਤ ਛਕਣਾ ਹੈ, ਦਿਮਾਗ ਵਾਲੇ ਹੈਰਾਨ ਰਹਿ ਜਾਂਦੇ ਹਨ, ਨਾ ਕੋਈ ਪ੍ਰਚਾਰ ਨਾ ਕੁਛ, ਇਹ ਕਿਸ ਤਰ੍ਹਾਂ ਹੋ ਗਿਆ? ਸੋ ਇੱਥੇ ਤਾਂ ਦਿਮਾਗੀ ਗਿਆਨ, ਸਿਆਣਪ, ਉਕਤੀਆਂ, ਜੁਕਤੀਆਂ, ਫਿਲਾਸਫੀਆਂ ਅਤੇ ਹੋਮੇ ਦੀ ਤਾਂ ਕੋਈ ਅੰਸ਼ ਹੀ ਨਹੀਂ। ਇਹਨਾਂ ਗੁਰਮੁਖ ਪਿਆਰਿਆਂ ਦੀ ਆਤਮਾਵਾਂ ਦੇ ਪਿੱਛੇ ਤਾਂ ਸਤਿਗੁਰੂ ਦੀ ਰਜ਼ਾ, ਮਿਹਰ, ਬਖਸ਼ਿਸ਼, ਗੁਰਪ੍ਰਸਾਦ ਤੇ ਪ੍ਰਕਾਸ਼ ਤੇ ਸ਼ਕਤੀ ਕੰਮ ਕਰਦੀ ਹੁੰਦੀ ਹੈ ਸਤਿਗੁਰੂ ਦੀ। ਤੇ ਜਦ ਕਦੀ ਸਤਿਗੁਰੂ ਦੀ ਕਿਸੇ ਅਭਲਾਖੀ ਜਗਿਆਸੂ ਤੇ ਨਦਰ ਕਰਮ ਹੁੰਦੀ ਹੈ ਤਾਂ ਆਪਣੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਵਿੱਚ ਦੀ ਛੋ, ਬਚਨਾ, ਨਦਰ ਕਟਾਕ, ਇਲਾਹੀ ਕਿਰਨਾ, ਪ੍ਰੇਮ ਤੀਰ ਅਛੋਪੀ ਧਸ ਵਸ ਰਸ ਜਾਂਦੇ ਹਨ ਤੇ ਉਹ ਬਖਸ਼ਿਆ ਹੋਇਆ ਜੀਵ ਆਤਮ ਮੰਡਲ ਦੇ ਇਲਾਹੀ ਲਿਸ਼ਕਾਰੇ ਦੇ ਅਸਰ ਹੇਠ ਆਪ ਮੁਹਾਰੇ ਕਹਿ ਉੱਠਦਾ ਹੈ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾ, ਅਨਹ ਧੁਨੀ ਮੇਰਾ ਮਨ ਮੋਇਓ, ਅਚਰਜ ਤਾਂ ਕੇ ਸਵਾਲ, ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ, ਤੇਰਾ ਜਨ राम रसायण माता प्रेम रसायन जा को उपजी छोड़ न कत हो जाता। आचार्य किछ कहन न जाई, बस्त अगोचर पाई रहाओ, मोल नाई कछ करण जोगा, क्या को कह सुनावे, कथन कहण को सोजी नाई, जो पेख है तिस बण आवे। इस तरह जग्यासु मायकी मंडल विचों निकल के आत्मक मंडल नाम प्रकाश प्रेम स्वैपना बेगमपुरा विच प्रवेश कर जाता है। ये पहुंच गई मंजिल, जग्यासु नाम दे प्रकाश मंडल विच प्रवेश हो गया। किवें सारी विचारधारा नू फिर दोहरा दईए कि जदों जग्यासु दी बारमुखी कर्मकांडा नाल तसली नहीं होंदी कि कोई उचेरी भुख लगी रहिंदी है आत्मक मंडल दी, सो ऐसे जग्यासुआं दी भुख उते रीझ के सतगुरु उन्हां नू महापुरखां दी संगत बख्शदे हन। महापुरखां दी संगत दी छोह नाल उन्हां नू एक तां नाम ते आत्म मंडल दी सोजी प्राप्त होंदी है, क्योंकि पिछे असीं पढ़िया कि देवत्यां तक अपने जीवन नू सीमित नहीं रखना, उस तों अगां आत्म मंडल दी सोजी भी प्राप्त करनी। सो सोजी भी नाल प्राप्त होंदी है, बल्कि भुख भी प्राप्त हो जाती है, उत्थों प्यास लगती है, फिर जग्यासु सिमरन द्वारा कालना करता है। जो कालना करदा करदा उसके अंदर अभिलाखा पैदा हो गई, रब नू मिलन दी तड़प पैदा हो गई, ते जदों कदे सतगुरु दी ऐसे अभिलाखी जग्यासु ते नदर करम आउंदी है तां जिहड़ी बख्शिश आउंदी है करदा तां सतगुरु है, पर अपने महापुरखां दे विच दी करदा है, उन्हां दी छो द्वारा, उन्हां दे बचना द्वारा, या उन्हां दे नदर कटाक द्वारा, या वो जिहड़ियां किरणां फैल रही होंदियां उन्हां किरणां द्वारा, या प्रेम तीर द्वारा, वो सब कुछ जग्यासु दे अंदर तस वस जांदियां ने इलाही किरणां, ते वो इन्हां इलाही लिशकारियां नूं माण के इस दे असर हेठ कह उठदा है, जी वाह वाह क्या खूब गावता है, हर का नाम मेरे मन पावता है। इस तरह जग्यासु मायकी मंडल विचों निकल के आत्म मंडल नाम प्रकाश प्रेम स्वैपना ते बेगमपुरा विच प्रवेश कर जाता है। साडे ख्यालां विच शक्ति है, कमाए हुए ख्याल अत्यंत शक्तिमान हो जाते हैं। इस तरह नाम अभ्यास कमाई वाले बख्शे हुए गुरमुख प्यारियां दे ख्यालां दे पिछे बेअंत इलाही शक्ति होंदी है, उन्हां दी निहाल करन वाली तकनी बारे भाई गुरदास जी लिखते हैं, अमृत नदर निहाले उन होए निहाल ना होर सो मंगी, दिब दे दिब दिष्ट होए पूरन ब्रह्म ज्योत अंग अंगी। उन्हां दी आत्मक शक्ति वाली तकनी, उन्हां दे बोल, उन्हां दे आत्मक शक्ति वाले बोल, छो ख्याल निश्चय उन्हां दी जीवन किरणा राई उत्तम जग्यासुआं दी रूह नू प्रेरणा अगवाई ते सहायता मिलदी रहिंदी है। ये जरूरी नहीं कि वह नेड़े हो, दूर भी सहायता मिलती है, पर किना केड़े जग्यासुआं नू, जड़े उत्तम जग्यासु हन, जिन्हां दी बाहरले कर्मकांडा नाल संतुष्टि नहीं होंदी, जिन्हां दे अंदर कोई आत्मक तड़प लगी होंदी है, ते सहज सुभाए उन्हां दी जीवन किरणा राई उत्तम जग्यासुआं दा जीवन बदल जांदा है, ते ओ आत्मक सेध वल खिचींदा जांदा है। आत्मक मंडल दे दर्जे ते उत्तम जग्यासुआं ते गुरमुख प्यारियां दे मेल ते संगत द्वारा इन्हां दे विचकार लेवा देवी व्यवहार वणज व्यापार सहज सुभाए अनजाणे ही चुप चुपी ते अधिक अणसुणे अपोल बिन बोले सौदेबाजी तो बगैर अछोप ही आउंदे रहिंदे हन। हां जी, वी 25 बंदे संगत च बैठे हो, जे कोई जग्यासु दे अंदर तड़प है, महापुरखां विचों कोई दात आई उसके अंदर प्रवेश कर गई, चुप चुपी ते किसी नूं पता भी नहीं लगता, हो जाता है, ये तो अधिक अणसुणे अपोल बिन बोले ते सोधी बाजी तो बगैर ही सोधे आते रहते हैं। सो गुरमुख प्यारियां दा मेल ही ख्यालां दे वटांदरे जा प्रचार दा सोखा ते असरदायक साधन है। एक दूजे दे मना ते ख्यालां दे प्रभाव पावण लई एक पासे ख्यालां दी दृढ़ता ते शरदा भावनी दी तीव्रता ते दूजे पासे ग्रहण करन दी शक्ति लोड़ींदी है। सो दृढ़ विश्वास ते डूंगी शरदा भावनी वाले मना दे प्रभाव नाल सधारण मना उते सहज ही असर पैंदा है। जिथे जबानी दिमागी प्रचार दा असर थोड़े चिर लई ओपरा जिहा हुंदा है, उथे आत्मक जीवन वाले महापुरखां दे जीवन विचों उपजियां तीखण आत्मक किरणां उत्तम जग्यासुआं दीआं रूहां नूं टुंब के चुप चुपी ते ही उन्हां दा जीवन बदल सकदियां हन। यही असूल महापुरखां दीआं लेखणियां ते भी कटदा है, जो कि उन्हां दे आत्म ज्ञान ते दृढ़ शरदा तो प्रगट होंदियां हन। ये लेखणियां ਆਤਮਕ ਮੰਡਲ ਦੇ ਅਨੁਭਵ ਦਾ ਪ੍ਰਕਾਸ਼ ਹੁੰਦੀਆਂ ਹਨ ਤੇ ਸਦਾ ਹੀ ਨਿਰੋਲ ਨਿਰਮਲ ਸਜਰੀਆਂ ਇਲਾਹੀ ਕਿਰਨਾਂ ਹੋਣ ਕਾਰਨ ਹੋਰਨਾਂ ਰੂਹਾਂ ਨੂੰ ਟੁੰਬਣ ਤੇ ਆਤਮਕ ਚਿਣੰਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਨਿਰਾ ਉਹਨਾਂ ਦੇ ਦਰਸ਼ਨਾਂ ਨਾਲ, ਉਹਨਾਂ ਦੇ ਅਹੁਰੇ ਤੋਂ ਇਲਾਵਾ ਉਹਨਾਂ ਦੀਆਂ ਲੇਖਣੀਆਂ ਵਿੱਚ ਵੀ ਬਹੁਤ ਜ਼ਬਰਦਸਤ ਤਾਕਤ ਆਉਂਦੀ ਹੈ, ਜੋ ਹੋਰਨਾਂ ਰੂਹਾਂ ਨੂੰ ਟੁੰਬਣ ਤੇ ਆਤਮਕ ਚਿਣੰਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਜੇਕਰ ਸ਼ਕਤੀਸ਼ਾਲੀ ਮਨ ਸਧਾਰਨ ਮਨਾਂ ਦੇ ਦਿਮਾਗੀ ਵਲਵਲਿਆਂ ਦੇ ਦਰਜੇ ਤੇ ਇਤਨਾ ਅਸਰ ਪਾ ਸਕਦਾ ਹੈ ਤਾਂ ਬਖਸ਼ੇ ਹੋਏ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੇ ਇਲਾਹੀ ਪ੍ਰਕਾਸ਼ ਦੀਆਂ ਕਿਰਨਾਂ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਜਗਾ ਕੇ ਆਤਮਕ ਛੋਹ ਦੁਆਰਾ ਇਲਾਹੀ ਪ੍ਰਕਾਸ਼ ਮੰਡਲ ਵਿੱਚ ਪਹੁੰਚਾਉਣ ਦੀ ਵੀ ਸ਼ਕਤੀ ਰੱਖਦੀਆਂ ਹਨ। ਜੇਕਰ ਲੇਜ਼ਰ ਰੇਜ਼ ਜਾਂ ਰੇਡੀਓ ਧਰਮੀ ਕਿਰਨਾਂ ਧਾਤ ਦੀਆਂ ਮੋਟੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਸਕਦੀਆਂ ਹਨ ਤਾਂ ਬਖਸ਼ੇ ਹੋਏ ਮਹਾਂਪੁਰਖਾਂ ਵਿੱਚੋਂ ਨਿਕਲੀਆਂ ਤੀਖਣ ਆਤਮ ਕਿਰਨਾਂ ਵੀ ਮਾਇਆ ਦੇ ਮੋਟੇ ਤੇ ਸਬਲ ਮਾਨਸਿਕ ਛੋੜ ਜਾਂ ਭਰਮ ਦੇ ਕਾਲੇ ਬੋਲੇ ਬੱਦਲ ਚੀਰ ਕੇ ਜੀਵ ਦੀ ਆਤਮਾ ਨੂੰ ਜਾ ਛੋਂਦੀਆਂ ਹਨ ਤੇ ਆਤਮਕ ਮੰਡਲ ਦੀ ਪ੍ਰਕਾਸ਼ਮਈ ਹਜ਼ੂਰੀ ਵਿੱਚ ਪਹੁੰਚਾ ਸਕਦੀਆਂ ਹਨ। ਇਹ ਤਾਂ ਕਈਆਂ ਨੂੰ ਤਾਂ ਬਾਹਰਲਾ ਤਜਰਬਾ ਵੀ ਹੋਇਆ ਹੈਗਾ ਕਿ ਮਨ ਮਹਿਲਾ ਲੈ ਕੇ ਇੱਥੇ ਆਉਂਦੇ ਹਨ, ਦੋ ਦਿਨ ਦੇ ਅੰਦਰ ਅੰਦਰ ਹੀ ਹਲਕਾ ਫੁਲਕਾ ਹੋ ਜਾਂਦਾ ਹੈ। ਇਹਨਾਂ ਦੇ ਅੰਦਰ ਤਾਂ ਇਤਨੀਆਂ ਕਿਰਨਾਂ ਹੁੰਦੀਆਂ ਹਨ ਕਿ ਉਹ ਮਾਇਆ ਦੇ ਮੋਟੇ ਭਰਮ ਦੇ ਸਬਲ ਨੂੰ ਚੀਰ ਕੇ ਜੀਵ ਨੂੰ ਇਲਾਹੀ ਮੰਡਲ ਦਾ ਪ੍ਰਕਾਸ਼ ਵੀ ਦਿਖਾ ਸਕਦੀਆਂ ਹਨ। ਇਸ ਤਰ੍ਹਾਂ ਆਤਮਕ ਜੀਵਨ ਤੋਂ ਉਪਜੀਆਂ ਕਿਰਨਾਂ ਉੱਤਮ ਜਗਿਆਸੂ ਦੀ ਰੂਹ ਨੂੰ ਚੁੱਪ ਚੁਪੀਤੇ ਹੀ ਬਦਲ ਦਿੰਦੀਆਂ ਹਨ ਤੇ ਉਹਨਾਂ ਦਾ ਨਵਾਂ ਜੀਵਨ ਬਣ ਜਾਂਦਾ ਹੈ। ਸੋ ਆਤਮਕ ਮੰਡਲ ਵਿੱਚ ਦਾਖਲ ਹੋਣ ਲਈ ਇਹ ਉੱਚੀ ਸੁੱਚੀ ਤੇ ਸੌਖੀ ਜੁਗਤ ਹੈ। ਹੈ ਕਿਸੇ ਨੂੰ ਤੜਪ, ਕੋਈ ਕਿਤਾਬਾਂ ਦੀ ਲੋੜ ਨਹੀਂ, ਮਹਾਂਪੁਰਖਾਂ ਦੀ ਸੰਗਤ ਵਿੱਚ ਆਓ, ਕਿਸੇ ਨੂੰ ਆਤਮਕ ਮੰਡਲ ਜਾਂ ਨਾਮ ਦੀ ਭੁੱਖ ਹੈ। ਪਰ ਉੱਚੇ ਸੁੱਚੇ ਆਤਮਕ ਜੀਵਨ ਵਾਲੇ ਬਖਸ਼ੇ ਹੋਏ ਮਹਾਂਪੁਰਖ ਵਿਰਲੇ ਹਨ ਤੇ ਉਹਨਾਂ ਦੀ ਪਹਿਚਾਣ ਤੇ ਮੇਲ ਜਾਂ ਸੰਗਤ ਭਾਗਾਂ ਵਾਲੀਆਂ ਰੂਹਾਂ ਨੂੰ ਹੀ ਪ੍ਰਾਪਤ ਹੁੰਦਾ ਹੈ। ਧਿਆਨ ਦੇਣਾ ਜੀ, ਆਮ ਜਿਹੜੀ ਆਪਣੀ ਸੰਤਤਾਈ ਦਾ ਪ੍ਰਗਟਾਵਾ ਕਰਦੇ ਹਨ, ਚੋਲੇ ਵਾਲੇ ਜਾਂ ਇਰਦੀਆਂ ਸਿੱਧੀਆਂ ਵਾਲੇ ਜਾਂ ਕਿਸੇ ਨੂੰ ਮਾੜੀ ਮੋਟੀ ਅੰਤਰਯਾਮਤਾ ਆ ਗਈ, ਇਹ ਵਾਲੇ ਇਹ ਤਾਂ ਭਰੇ ਪਏ ਹਨ ਸੰਸਾਰ ਵਿੱਚ। ਪਰ ਜਿਹੜੇ ਅਸਲੀ ਗੁਰਬਾਣੀ ਅਨੁਸਾਰ ਮਹਾਂਪੁਰਖ ਹੁੰਦੇ ਹਨ ਉਹ ਤਾਂ ਵਿਰਲੇ ਹੀ ਹੁੰਦੇ ਹਨ ਸੰਸਾਰ ਵਿੱਚ, ਕਰੋੜਾਂ ਚੋਂ ਕੋਈ ਕਦ ਤੇ ਇਹਨਾਂ ਦੀ ਪਹਿਚਾਣ ਤੇ ਮੇਲ ਜਾਂ ਸੰਗਤ ਤਾਂ ਭਾਗਾਂ ਵਾਲੀਆਂ ਰੂਹਾਂ ਨੂੰ ਪ੍ਰਾਪਤ ਹੁੰਦੀ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜੇ ਵੱਡ ਭਾਗ ਹੋਵੇ ਵੱਡ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਏ। ਵੱਡ ਭਾਗ ਪਾਇਆ ਗੁਰ ਮਿਲਾਇਆ, ਸਾਧ ਕੈ ਸਤਸੰਗੀ ਹੈ। ਅਸਲ ਵਿੱਚ ਆਤਮਕ ਮੰਡਲ ਅੰਦਰ ਇਹ ਇਲਾਹੀ ਵਣਜ ਲੇਵਾ ਦੇਵੀ ਸਤਿਗੁਰੂ ਆਪ ਹੀ ਆਪਣੀ ਮੌਜ ਵਿੱਚ ਦੋਹੀ ਪਾਸੇ ਆਪੇ ਹੀ ਕਰਦਾ ਤੇ ਕਰਾਉਂਦਾ ਹੈ। ਦੋਹੀ ਪਾਸੇ ਇਹ ਸਤਿਗੁਰੂ ਹੀ ਕਰਦਾ ਹੈ। ਜੇ ਮਹਾਂਪੁਰਖਾਂ ਕੋਲੋਂ ਕੋਈ ਦਾਤ ਨਿਕਲਦੀ ਹੈ, ਕੋਈ ਕਿਰਨਾਂ ਨਿਕਲਦੀਆਂ ਹਨ ਤੇ ਜਗਿਆਸੂ ਤੇ ਜੇ ਕੋਈ ਅਸਰ ਹੁੰਦਾ ਹੈ, ਉਹ ਅਸਰ ਦੇਣ ਵਾਲਾ ਵੀ ਆਪ ਹੈ, ਕਰਾਉਣ ਵਾਲਾ ਵੀ ਸਤਿਗੁਰੂ ਆਪ ਹੈ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਇਸ ਇਲਾਹੀ ਮੰਡਲ ਦੇ ਵਪਾਰ ਵਿੱਚ ਟੋਟਾ ਮੂਲ ਨਾ ਹੋਵੇ ਤੇ ਸਦਾ ਲਾਭ ਹੀ ਆਉਂਦਾ ਹੈ, ਕਿਉਂਕਿ ਸੱਚ ਦੀ ਇੱਕ ਹੱਟ ਹੈ ਤੇ ਸੱਚ ਦੇ ਇੱਕ ਭਾਂਤੀ ਵਪਾਰੀ ਆਉਂਦੇ ਹਨ ਤੇ ਹਰ ਨਾਮ ਦਾ ਲਾਹਾ ਲੈ ਜਾਂਦੇ ਹਨ। ਹਾਂਜੀ, ਇਹ ਹੀ ਇੱਕੋ ਇੱਕ ਦੁਕਾਨ ਹੈ। ਸੱਚ ਦੇ ਵਪਾਰੀ ਦੂਰੋਂ ਦੂਰੋਂ ਆਉਂਦੇ ਹਨ, ਆ ਕੇ ਗੁਰੂ ਪਿਆਰ ਦੇ ਵਪਾਰੀ ਇੱਥੇ ਨਾਮ ਦਾ ਲਾਹਾ ਖੱਟ ਕੇ ਜਾਂਦੇ। ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ, ਸੰਤਨ ਸਿਓ ਹਮ ਲਾਹਾ ਖਾਟਿਆਰ ਭਗਤ ਪਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ ਤਉ ਉਤਰਿਆ ਮਨ ਕਾ ਤੋਖਾ। ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸਮਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ। ਆਤਮਕ ਮੰਡਲ ਦੇ ਇਸ ਇਲਾਹੀ ਵਪਾਰ ਵਿੱਚ ਅਨੂਪ ਵਸਤੂ, ਪ੍ਰੇਮ ਭਾਵਨਾ, ਪ੍ਰੇਮ ਸਵੈਪਨਾ, ਪ੍ਰੀਤ ਖਿੱਚ, ਪ੍ਰੇਮ ਪਿਆਲਾ, ਹਰ ਰਸ, ਹਰ ਰੰਗ, ਭਗਤ ਭੰਡਾਰ, ਸਿਫਤ ਸਲਾਹ, ਸ਼ਬਦ, ਨਾਮ ਧਨ ਆਦਿ ਅਨੇਕਾਂ ਅਸਚਰਜ ਇਲਾਹੀ ਵੱਖਰ ਸਾਰ ਵਸਤੂਆਂ ਦਾ ਵਣਜ ਵਪਾਰ ਲੇਵਾ ਦੇਵੀ ਆਉਂਦੀ ਹੈ। ਧਿਆਨ ਦੇਣਾ ਜੀ, ਇਹ ਅਲਫਾਜ਼ ਤਾਂ ਅਸੀਂ ਪੜ੍ਹੇ ਹਨ, ਪਰ ਜਿਹੜੇ ਵੀ ਕੋਈ ਥੋੜ੍ਹੀ ਜਿਹੀ ਵੀ ਭੁੱਖ ਲੈ ਕੇ ਆਉਂਦੇ ਹਨ ਮਹਾਂਪੁਰਖਾਂ ਦੀ ਸੰਗਤ ਵਿੱਚ, ਉਹ ਇਹਨਾਂ ਚੀਜ਼ਾਂ ਨੂੰ ਅਨੁਭਵ ਕਰਦੇ ਹਨ, ਮਾਣਦੇ ਹਨ। ਇਹ ਆਤਮਕ ਮੰਡਲ ਦੀਆਂ ਅਨੂਪ ਤੇ ਅਸਚਰਜ ਵਸਤੂਆਂ ਦਾ ਵਣਜ ਵਪਾਰ ਸਿਰਫ ਇਲਾਹੀ ਵਣਜਾਰਿਆਂ ਗੁਰਮੁਖ ਪਿਆਰਿਆਂ ਦੇ ਵਿਚਕਾਰ ਹੀ ਹੋ ਸਕਦਾ ਹੈ। ਅੰਮ੍ਰਿਤ ਛਕਾਵਣਾ ਵੀ ਇਸੇ ਗੁੱਜੀ ਇਲਾਹੀ ਰਾਸ ਦੇ ਵਪਾਰ ਵਣਜ ਵਪਾਰ ਖਮੀਰ ਦਾ ਪ੍ਰਤੀਕ ਤੇ ਪ੍ਰਗਟਾਵਾ ਹੈ। ਹਾਂਜੀ, ਅੰਮ੍ਰਿਤ ਇਸੇ ਲਈ ਛਕਾਉਂਦੇ ਹਨ ਕਿ ਜਿਹੜਾ ਵਪਾਰ ਹੈ ਇਸ ਦੀ ਭੁੱਖ ਲੱਗ ਜਾਵੇ, ਤੜਪ ਪੈਦਾ ਹੋ ਜਾਏ। ਇੱਥੇ ਮਾਇਕੀ ਮੰਡਲ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ, ਕਿਉਂਕਿ ਮਾਇਕੀ ਮੰਡਲ ਦੇ ਦਿਮਾਗੀ ਗਿਆਨ ਉਕਤੀਆਂ ਜੁਗਤੀਆਂ ਸਿਆਣਪਾਂ ਦੇ ਖੰਭ ਆਤਮਕ ਮੰਡਲ ਦੀ ਇਲਾਹੀ ਲਿਸ਼ਕਿਰਨ ਨਾਲ ਸੜ ਜਾਂਦੇ ਹਨ। ਇਸੇ ਕਰਕੇ ਗੁਰਬਾਣੀ ਵਿੱਚ ਹੁਕਮ ਹੈ, ਵਣ ਜਾ ਰਿਹਾ ਸਿਉਂ ਵਣਜ ਕਰ, ਲੈ ਲਾਹਾ ਮਨ ਹੱਸ, ਪਰਵਾਹ ਨਾ ਕਰ ਕੋਈ ਕੀ ਕਵੇ ਕਿਸੇ ਦੀ ਵੀ, ਕਈ ਦਿਮਾਗੀ ਗਿਆਨਾਂ ਦੀ, ਸਿਰਫ ਵਣਜਾਰਿਆਂ ਕੋਲ ਆ। ਵਣ ਜਾ ਰਿਹਾ ਸਿਉਂ ਵਣਜ ਕਰ, ਲੈ ਲਾਹਾ ਮਨ ਹੱਸ। ਜਿਸ ਸੰਗਤ ਵਿੱਚ ਇਹੋ ਜਿਹੀ ਸਾਰ ਵਸਤੂ, ਅਨੂਪ ਵਸਤੂ, ਸੱਚ ਵਸਤੂ, ਭਗਤ ਭੰਡਾਰ, ਪਿਰਮ ਰਸ, ਤਤ ਸ਼ਬਦ, ਸੱਚ ਨਾਮ ਤੇ ਸਿਫਤ ਸਲਾਹ ਦਾ ਵਪਾਰ ਹੋਵੇ, ਵਣਜ ਹੋਵੇ, ਉਸੇ ਨੂੰ ਹੀ ਗੁਰਬਾਣੀ ਵਿੱਚ ਸਾਧ ਸੰਗਤ ਜਾਂ ਸਤਸੰਗਤ ਕਿਹਾ ਜਾ ਸਕਦਾ ਹੈ। ਜਾਂ ਗੁਰਬਾਣੀ ਵਿੱਚ ਐਸੀ ਸੰਗਤ ਦੀ ਵਡਿਆਈ ਤੇ ਪ੍ਰੇਰਨਾ ਕੀਤੀ ਗਈ ਹੈ ਸਾਨੂੰ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ, ਜੇ ਲੋੜ ਹੈ ਸਦਾ ਸੁਖ ਪਾਈ, ਸਾਧੂ ਸੰਗਤ ਗੁਰੇ ਬਤਾਈ, ਉਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਕਰਾਂ, ਮਿਲ ਸਤਸੰਗਤ ਪਰਮ ਪਦ ਪਾਇਆ, ਕਡ ਮਾਖਣ ਕੇ ਗਟਕਾਰ। ਸਤਸੰਗਤ ਪੀਤ ਸਾਧ ਅਤ ਗੂੜੀ, ਜੋ ਰੰਗ ਮਜੀਠ ਬਹੁ ਲਾਗਾ, ਮਿਲ ਸੰਗਤ ਸ਼ਰਧਾ ਉਪਜੈ, ਗੁਰ ਸ਼ਬਦੀ ਹਰ ਰਸ ਚਾਖ, ਸਾਧ ਸੰਗ ਵਿਰਲਾ ਕੋ ਪਾਏ। ਹਾਂਜੀ, ਗੁਰਬਾਣੀ ਹੈ, ਸਾਧ ਸੰਗ ਵਿਰਲਾ ਕੋ ਪਾਏ, ਨਾਨਕ ਤਾਂ ਕੈ ਬਲ ਬਲ ਜਾਏ, ਸਤਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ, ਮਨ ਅਸਮਝ ਸਾਧਸੰਗ ਪਤਿਆਨਾ, ਡੋਲਨ ਤੇ ਚੂਕਾ ਠਹਿਰਾਇਆ, ਸਦਾ ਸਦਾ ਸੰਤੈ ਸੰਗ ਰਾਖੋ, ਇਹ ਨਾਮ ਦਾਨ ਦਿਵਾਇਣ, ਸਾਧ ਸੰਗਤ ਕੈ ਆਸਰੈ, ਪ੍ਰਭ ਸਿਉ ਰੰਗ ਲਾਏ, ਕਉ ਨਾਨਕ ਜੋ ਸਾਧ ਸੰਗ ਪਾਇਆ, ਬੂਝੀ ਤ੍ਰਿਸ਼ਨਾ ਮਹਾਂ ਸੀਤ ਲਾਇਆ, ਸਤਸੰਗਤ ਮੈਂ ਹਰ ਹਰ ਵਸਿਆ, ਮਿਲ ਸੰਗਤ ਹਰ ਗੁਣ ਜਾਣ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਨਾਮ ਵਖਾਣ, ਸਾਧ ਸੰਗਤ ਮਿਲ ਹਰ ਰਸ ਪਾਇਆ, ਪਾਰ ਬ੍ਰਹਮ ਰਿਦਮਾਏ ਸਮਾਇਆ, ਸਾਧ ਸੰਗਤ ਨਿਹਚੋ ਹੈ ਤਰਣਾ, ਤੇ ਦੂਜੇ ਪਾਸੇ ਸਾਧ ਸੰਗਤ ਬਿਨ ਤਰਿਓ ਨਾ ਕੋਈ। ਇਹਨਾਂ ਸਾਰਿਆਂ ਲੇਖਾਂ ਦਾ ਨਿਚੋੜ ਇਹ ਹੈ ਕਿ ਪ੍ਰੇਮ ਪੁਰਖ ਅਕਾਲ ਪੁਰਖ ਨੇ ਜੀਵ ਨੂੰ ਹਰ ਅਵਸਥਾ ਵਿੱਚ ਆਪਣੇ ਇਲਾਹੀ ਪਿਆਰ ਦੀ ਡੋਰੀ ਅਥਵਾ ਨਾਮ ਵਿੱਚ ਪਰੋਤਾ ਹੋਇਆ ਹੈ ਅਤੇ ਆਪਣੇ ਹੁਕਮ ਦੀ ਡੋਰੀ ਨੂੰ ਆਪਣੀ ਪ੍ਰੇਮ ਖਿੱਚ ਨਾਲ ਤਣੀ ਰੱਖਦਾ ਹੈ ਤੇ ਆਪ ਹੀ ਮਿਹਰ ਬਖਸ਼ਿਸ਼ ਗੁਰਪ੍ਰਸਾਦ ਦੇ ਤੁਣਕੇ ਮਾਰਦਾ ਰਹਿੰਦਾ ਹੈ। ਤੋਰੀ ਨਾ ਟੁੱਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਇਸ ਤਰ੍ਹਾਂ ਸਾਰੇ ਧਰਮਾਂ ਦਾ ਪ੍ਰਚਾਰ ਤੇ ਉਹਨਾਂ ਦੇ ਸਾਧਨ ਇਸੇ ਇਲਾਹੀ ਪ੍ਰੇਮ ਡੋਰੀ ਦੇ ਖਿੱਚਦੇ ਹੀ ਪ੍ਰਤੀਕ ਹਨ, ਪ੍ਰਕਾਸ਼ ਹਨ, ਪ੍ਰਗਟਾਵੇ ਹਨ, ਪੂਰਨਤਾ ਹਨ। ਧਿਆਨ ਦੇਣਾ ਜੀ, ਇਸ ਲਿਖਤ ਦਾ ਮਤਲਬ ਇਹ ਨਹੀਂ ਕਿ ਮਹਾਂਪੁਰਖਾਂ ਦੀ ਸੰਗਤੀ ਤੋਂ ਇਲਾਵਾ ਜਿਤਨਾ ਵੀ ਪ੍ਰਚਾਰ ਹੋ ਰਿਹਾ ਹੈ ਸਭ ਫਜ਼ੂਲ ਹੈ। ਨਹੀਂ, ਜਿਤਨੇ ਧਰਮ ਰਚੇ ਗਏ ਹਨ, ਜਿਤਨਾ ਪ੍ਰਚਾਰ ਹੋ ਰਿਹਾ ਹੈ, ਇਹ ਵੀ ਪਰਮਾਤਮਾ ਦੀ ਪ੍ਰੇਮ ਡੋਰੀ ਦੇ ਇੱਕ ਸਰੂਪ ਹੈ। ਪਰ ਜਿਹੜੇ ਬਾਰਮੁਖੀ ਪ੍ਰਚਾਰ ਹੋ ਰਹੇ ਹਨ, ਇਹ ਸਾਨੂੰ ਇੱਥੋਂ ਤੱਕ ਸੇਧ ਦੇ ਸਕਦੇ ਹਨ ਕਿ ਅਸੀਂ ਪਸ਼ੂ ਬਿਰਤੀ ਵਿੱਚ ਜੀ ਰਹੇ ਹਾਂ, ਪਸ਼ੂ ਬਿਰਤੀ ਤੋਂ ਇਨਸਾਨੀਅਤ ਵਿੱਚ ਆਈਏ, ਇਨਸਾਨੀਅਤ ਤੋਂ ਉੱਚੇ ਹੋ ਕੇ ਦੈਵੀ ਗੁਣ ਗ੍ਰਹਿਣ ਕਰਕੇ ਦੇਵਤੇ ਬਣੀਏ। ਪਰ ਇਸ ਤੋਂ ਅਗਾਹਾਂ ਉਹ ਨਾਮ ਦਾ ਮੰਡਲ ਕਿਹੋ ਜਿਹਾ ਹੈ, ਉਸ ਦੀ ਵਿੱਚ ਭੁੱਖ ਕਿਵੇਂ ਜਗਾਉਣੀ ਹੈ, ਕਿਵੇਂ ਉਸ ਲਈ ਉੱਦਮ ਕਰਕੇ ਗੁਰਪ੍ਰਸਾਦ ਦੇ ਪਾਤਰ ਬਣ ਕੇ ਨਾਮ ਦੇ ਮੰਡਲ ਵਿੱਚ ਪ੍ਰਵੇਸ਼ ਕਰਨਾ ਹੈ, ਇਹ ਸਾਰਾ ਜਿਹੜਾ ਬਾਦਲਾ ਧਰਮ ਪ੍ਰਚਾਰ ਦਾ ਸਿਲਸਿਲਾ ਇਹ ਮਹਾਂਪੁਰਖਾਂ ਦੇ ਸੇ ਆਇਆ ਹੈ। ਸਿਰਫ ਦੇਵਤੇ ਬਣਨ ਤੱਕ ਬਾਰਮੁਖੀ ਪ੍ਰਚਾਰ, ਉਸ ਤੋਂ ਅਗਾਂਹ ਆਤਮਕ ਮੰਡਲ ਦਾ ਅੰਦਰੂਨੀ ਸਾਰਾ ਪ੍ਰਚਾਰ ਮਹਾਂਪੁਰਖਾਂ ਦੇ ਸੇ ਵਿੱਚ ਆਇਆ ਹੈ। ਸੋ ਕਿਸੇ ਨੂੰ ਤੜਪ ਹੋਵੇ ਨਾਮ ਦੀ, ਕੋਈ ਵੀ ਥੋੜ੍ਹੀ ਜਿਹੀ ਲਾਲਸਾ ਲੈ ਕੇ ਸੰਗਤ ਵਿੱਚ ਆ ਕੇ ਪਰਖ ਕੇ ਦੇਖ ਸਕਦੇ ਹਨ। ਇਹ ਆਜ਼ਮਾਈ ਹੋਈ ਸੱਚਾਈ ਹੈ, ਕੋਈ ਵੀ ਤਜਰਬਾ ਕਰਕੇ ਦੇਖ ਸਕਦਾ ਹੈ। ਗੁਰਬਾਣੀ ਵਿਚਾਰ, ਲੇਖ ਨੰਬਰ 17, ਧਰਮ ਪ੍ਰਚਾਰ ਭਾਗ 7।